जस नाल चले भवसागर तारे। रसम कथा भगवत की, दसम कथा भगवत की आपके अकली बना और पोषणा न है प्रभु और पोषणा न है प्रभु धर्म युद्ध को जाए धन जियो ते को जग में धन जियो ते को जग में सो जीविया सो जीविया जिस मन बसिया सो तन जियो ते को जग में सो जीविया जिस मन बसिया सो नानक अवर ना जीवे को जे जीवे मन लक्षी का जे जीवे मन लक्षी का सब हरा सब हराम जेता किछ खा तन जियो ते को जग में मुख ते हर चित्त में युद्ध बिताए हे बाव हे सासु हे करुणानिध हे बाव हे सासु मेरी अब है विनती सुन लीजिए मेरी अब है विनती सुन लीजिए और न मांगत हो तुम पे कष्ट और न मांगत हो तुम पे कष्ट चाहत हो हो चित में सोई की जय चाहत हो चित में सोई की जय शस्त्र सो अति ही रंगीत जूझ में शस्त्र सो अति ही रंगीत जूझ में जूझ मरो तो साच पति जय संत सहाय सदा जग मां संत सहाय सदा जग मां कृपा कर श्याम है बल दीजै कृपा कर श्याम है बल तन जियो ते को जग में मुख ते हर चित में युद्ध विचारे हे प्रभु संसार अंदर मनुख जीवंदे ने ते उना दे विचारां विच जीवन दी परिभाषा सिर्फ एनी है किसे नू जीवंदा उन्नी देर तक आख्या जांदे जिन्नी देर उन्दे शरीर विच श्वास चलदे ने जिन्नी देर ओ कुछ बोल सकदे जिन्नी देर उन्दे कदम चल सकदे ने जिन्नी देर उन्दे हाथ कुछ कर सकदे ने असी आखने ए जीवंदा ते जदों उनकी जबान बोलनों रुक जाए जदों उनके कान सुन ना सकन जदों हाथ कुछ कर ना सकन पैर तुर ना सकन ते शरीर विच्चों श्वास उड़ जान उनकी नबज थर थरंदी ना होवे ਉਸ ਦੀ ਦਿਲ ਦੀ ਹਾਰਟ ਦੀ ਹਰਕਤ ਬੰਦ ਹੋ ਜਾਏ, ਅਸੀਂ ਆਖਨੇ ਆ ਇਹ ਮਰ ਗਏ। ਬਸ ਸਾਡੇ ਵਿਚਾਰਾਂ ਵਿੱਚ ਕਿਸੇ ਦੇ ਜੀਵਨ ਦੀ ਤੇ ਮਰਨ ਦੀ ਪਰਿਭਾਸ਼ਾ ਇੰਨੀ ਕੁ ਹੈ। ਇਹ ਤਾਂ ਸੰਸਾਰ ਦੇ ਲੋਕ ਜਿਉਂਦੇ ਵੀ ਨੇ ਤੇ ਇਉਂ ਮਰਦੇ ਵੀ ਨੇ, ਪਰ ਸਾਰਿਆਂ ਦਾ ਜੀਵਨ ਧਨ ਨਹੀਂ ਹੁੰਦਾ। ਸੰਸਾਰ ਵਿੱਚ ਆਉਣ ਵਾਲੇ ਤੇ ਜਾਣ ਵਾਲਿਆਂ ਦੀ ਗਿਣਤੀ ਕੋਈ ਨਹੀਂ। ਅੱਜ ਤੱਕ ਕੋਈ ਜਾਣਦਾ ਹੀ ਨਹੀਂ ਦੁਨੀਆ ਅੰਦਰ ਕਿੰਨੇ ਕੁ ਰੋਜ਼ ਜੀਉ ਆ ਰਹੇ ਨੇ ਤੇ ਕਿੰਨੇ ਕੁ ਜਾ ਰਹੇ ਨੇ। ਜ਼ਿਆਦਾ ਤੋਂ ਜ਼ਿਆਦਾ ਮਨੁੱਖਾਂ ਦੀ ਤਾਦਾਦ ਨੂੰ ਗਿਣਿਆ ਜਾ ਸਕਦਾ ਹੋਵੇਗਾ, ਹਾਲਾਂਕਿ ਇਹ ਵੀ ਨਾਮੁਮਕਿਨ ਹੈ, ਪਰ ਚਲੋ ਭਲਾ। ਪਰ ਸੰਸਾਰ ਦੇ ਅੰਦਰ ਆਉਣ ਵਾਲੇ ਜੀਵ ਜੰਤਾਂ ਦੀ ਗਿਣਤੀ ਕੋਈ ਨਹੀਂ, ਜਾਣ ਵਾਲਿਆਂ ਦੀ ਕੋਈ ਨਹੀਂ, ਇਸੇ ਲਈ ਕਿਉਂਕਿ ਸਾਰੇ ਕੇਵਲ ਤਨ ਕਰਕੇ ਆਉਂਦੇ ਨੇ, ਤਨ ਕਰਕੇ ਤੁਰ ਜਾਂਦੇ ਨੇ। ਧਨ ਜੀਓ, ਹਰ ਇੱਕ ਨਹੀਂ ਜੀਉ ਸਕਦਾ। ਤੇ ਹੇ ਸਤਿਗੁਰੂ, ਮੈਂ ਤੇਰੇ ਕੋਲੋਂ ਪੁੱਛਣਾ ਪੈਣਾ ਜੀਵਨ ਧਨ ਕਿਵੇਂ ਹੁੰਦਾ। ਤੇ ਮੈਂ ਇਹ ਕਰਜ਼ ਕਰਾਂ, ਗੁਰੂ ਦਸਮ ਪਾਤਸ਼ਾਹ ਜੀ ਦੀ ਜ਼ਿੰਦਗੀ ਦੀ ਫਿਲਾਸਫੀ ਸੰਸਾਰ ਦੀ ਫਿਲਾਸਫੀ ਨਾਲੋਂ ਬਿਲਕੁਲ ਵੱਖ ਹੈ। ਕਹਿੰਦੇ ਨੇ ਮੈਂ ਜੀਵਨ ਵਿੱਚ ਤੈਨੂੰ ਧਨਤਾ ਪ੍ਰਾਪਤ ਕਰਨ ਲਈ ਕੋਈ ਤਰਕੀਬ ਦੇਣਾ, ਸਾਧਨ ਦੱਸਣ। ਜੇ ਤੂੰ ਜੀਵਨ ਵਿੱਚ ਮਹਾਨਤਾ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਲੈ ਜੀਵਨ ਦੀ ਕੁਛ ਨਿਯਮ ਸਿੱਖ ਲੈ। ਜੀਵਨ ਦਾ ਇੱਕ ਸਿਲੇਬਸ ਤੇਰੇ ਸਾਹਮਣੇ ਰੱਖਣ ਤੇ ਉਸ ਸਿਲੇਬਸ ਵਿੱਚ ਤੱਕਣਾ ਕੈਸੀਆਂ ਕੈਸੀਆਂ ਚੀਜ਼ਾਂ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਫਰਮਾਉਂਦੇ ਨੇ, ਜੇ ਤੂੰ ਜੀਵਨ ਨੂੰ ਧਨ ਬਣਾਉਣਾ ਤਾਂ ਤੇਰੀ ਜ਼ਬਾਨ ਤੇ ਸਿਮਰਨ ਵੀ ਹੋਣਾ ਚਾਹੀਦਾ ਤੇ ਚਿੱਤ ਵਿੱਚ ਯੁੱਧ ਦੀ ਲਾਲਸਾ ਵੀ ਹੋਣੀ ਚਾਹੀਦੀ। ਕਿਉਂਕਿ ਮੈਂ ਤੈਨੂੰ ਸੰਤ ਸਿਪਾਹੀ ਬਣਾਉਣਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸੰਤ ਸਿਪਾਹੀ ਸਨ। ਮੈਂ ਕਈ ਵਾਰ ਪਿਛੋਕੜ ਵੱਲ ਜਾਣਾ ਤੇ ਹੈਰਾਨ ਹੁੰਦਾ, ਕਈ ਲੋਕ ਸਮਝਦੇ ਨੇ ਖੌਰੇ ਸੰਤ ਸਿਪਾਹੀ ਨਹੀਂ ਹੋ ਸਕਦਾ। ਉਹ ਆਖਦੇ ਨੇ ਜੀ ਸੰਤ ਕੀ ਤੇ ਸ਼ਸਤਰ ਕੀ। ਅਕਸਰ ਇਹੋ ਇਲਜ਼ਾਮ ਲਗਾਉਂਦੇ ਨੇ ਕਿ ਇੱਕ ਸੰਤ ਨੇ ਸ਼ਸਤਰ ਕਿਉਂ ਜਮ੍ਹਾਂ ਕੀਤੇ। ਮੈਂ ਜ਼ਰਾ ਇਸ ਤੇ ਆਪਣੇ ਕੁਛ ਵਿਚਾਰ ਅਰਜ਼ ਕਰਨਾ ਚਾਹੁੰਦਾ। ਜਿਹੜੇ ਸੰਤ ਕੋਲ ਸ਼ਸਤਰ ਨਾ ਹੋਣ ਉਹਦੀ ਸੰਤਗੀਰੀ ਵੀ ਕਾਇਮ ਨਹੀਂ ਜੇ ਰਹਿੰਦੀ। ਜਰਾ ਪਿਛੋਕੜ ਵੱਲ ਚਲੀਏ, ਭਗਵਾਨ ਕ੍ਰਿਸ਼ਨ ਭਗਵਾਨ ਸਨ, ਉਹਨਾਂ ਨੂੰ ਸਿਪਾਹੀ ਨਹੀਂ ਆਖੋਗੇ? ਸਿਪਾਹੀ ਨਾ ਆਖਣ ਨਾਲ ਉਹਨਾਂ ਨਾਲ ਅਨਿਆਏ ਹੋਵੇਗਾ, ਉਹ ਤਾਂ ਸਿਪਾਹੀ ਬਣਾਉਣ ਵਾਲੇ ਨੇ। ਜਦੋਂ ਅਰਜਨ ਦੇ ਹੱਥ ਵਿੱਚੋਂ ਤੀਰ ਡਿੱਗ ਪਏ, ਜਦੋਂ ਅਰਜਨ ਨੇ ਆਖਿਆ ਮੈਂ ਤੀਰ ਨਹੀਂ ਚਲਾ ਸਕਦਾ, ਉਦੋਂ ਹੱਥ ਵਿੱਚੋਂ ਡਿੱਗੇ ਹੋਏ ਤੀਰ ਮੁੜ ਹੱਥ ਵਿੱਚ ਫੜਾ ਕੇ ਮੈਦਾਨੇ ਜੰਗ ਵਿੱਚ ਸਿਪਾਹੀ ਬਣਨ ਦੀ ਪ੍ਰੇਰਨਾ ਦੇਣ ਵਾਲੇ ਭਗਵਾਨ ਕ੍ਰਿਸ਼ਨ ਸਨ, ਜਿਨ੍ਹਾਂ ਆਖਿਆ ਅਰਜਨ ਜੇ ਅੱਜ ਤੇਰੇ ਹੱਥ ਵਿੱਚ ਤੀਰ ਨਹੀਂ ਆਉਣਗੇ ਦੁਨੀਆ ਅੰਦਰ ਇੱਜ਼ਤ ਦੀ ਕਦਰ ਨਹੀਂ ਰਹੇਗੀ, ਦੁਨੀਆ ਅੰਦਰ ਸਿਪਾਹੀ ਦੀ ਕਦਰ ਨਹੀਂ ਰਹੇਗੀ, ਤੇਰੀ ਮਹਾਨਤਾ ਕੇਵਲ ਤੀਰਾਂ ਕਰਕੇ ਰਹੇ। ਅਰਜਨ ਦੇ ਤੀਰ ਮਸ਼ਹੂਰ ਨੇ, ਸੰਸਾਰ ਦੇ ਲੋਕ ਅਰਜਨ ਦੇ ਤੀਰਾਂ ਦਾ ਅਕਸਰ ਜ਼ਿਕਰ ਕਰਦੇ ਨੇ, ਪਰ ਇਤਿਹਾਸ ਅੰਦਰ ਤਬਦੀਲੀ ਆ ਜਾਂਦੀ ਜੇ ਭਗਵਾਨ ਕ੍ਰਿਸ਼ਨ ਡਿੱਗੇ ਹੋਏ ਤੀਰ ਮੁੜ ਅਰਜਨ ਦੇ ਹੱਥ ਨਾ ਫੜਾਉਂਦੇ। ਸੰਤ ਨੂੰ ਸਿਪਾਹੀ ਵੀ ਪੈਦਾ ਕਰਨਾ ਪੈਂਦਾ, ਸੰਤ ਨਾਲ ਸ਼ਸਤਰਾਂ ਦਾ ਸੰਬੰਧ ਹੈ। ਤੇ ਮੈਂ ਗੱਲ ਕਰਾਂ ਸਿਰਫ ਫਰਕ ਕਿੰਨਾ ਕੁ, ਉਹੋ ਹੀ ਤਲਵਾਰ ਜੇ ਜ਼ਾਲਮ ਦੇ ਹੱਥ ਵਿੱਚ ਚਲੀ ਜਾਂਦੀ ਹੈ ਤਾਂ ਜ਼ੁਲਮ ਕਰਦੀ ਹੈ, ਉਹੋ ਹੀ ਤਲਵਾਰ ਜੇ ਸੰਤ ਦੇ ਹੱਥ ਵਿੱਚ ਚਲੀ ਜਾਂਦੀ ਹੈ ਤਾਂ ਜ਼ੁਲਮ ਮਿਟਾਉਂਦੀ ਹੈ, तलवार तो अक्सर तलवारी उन्हें अपना कर्तव्य निभाना। ते गुरु गोबिंद सिंह साहब ने सिख नूं आखिया मैं तैनू केवल संत नहीं बनाना चाहता ते मैं तैनू केवल सिपाही नहीं बनाना चाहता। जे केवल सिपाही बनेगा जालम हो जाएगा, जे केवल संत बनेगा बुज़दिल हो जाएगा। तेरी पात नूं तेरी इज्जत नूं जेड़ा मर्जी लताड़दा चला जाएगा। ते हजूर ने आख्या मैं तेनू जीवन का कर्तव्य दसना। सतगुरु आखन लगे तन जियो तेह को जग में मुख ते हर चित में युद्ध विचार। संत सिपाही बन तेरे कोल शांत रस भी होगे, तेरी जबान ते सिमरन भी होगे तू संत हो, तेरे हाथ विच तलवार भी होवे तू सिपाही हो, तेरे को सिमरन तो तेनू शांत रस मिलेगा। मैं ते पिछले दिन अर्ज कीती सी कदी अजोकी दुनिया अंदर झात मार के तकीए ता अजीब गल सामने आउंदी। हजूर ने सदियों पहले एक गल अपनी बाणी विच गुरु गोबिंद सिंह साहब ने आख दित्ती, कहन लगे हे राव हे सास हे करुणावंत। हे प्रभु वैसे तो तेरे बड़े नाम ने पर उन सारे नामों विच्चों मैं तेरे दो नाम विशेष चुन के तेनू संबोधन करना चाहना, क्योंकि सुने जिस नाम करके तेनू संबोधन करिए वो गुण तेरा अंदर आ जाना। इसलिए मैं तेरे दो ना खास चुन के तेनू संबोधन करना भी हे राव हे सूरजवत प्रभु हे सस हे चंद्रमा वत परमात्मा। रब सूरज नू आखदे ने चंद्रमा नू सस कहदे, ते दोहां दी जिंदगी तो जमीन आसमान का फर्क, दोहां दे जीवन का दिन रात का अंतर। सूरज दिने चढ़ दे चंद्रमा रात नूं दिसदा, सूरज दिने रोशनी दिंदे चंद्रमा रात नूं रोशनी दिंदे। फिर दोहां विच अंतर कहिंदा सूरज अत गर्म है चंद्रमा अत शीतल है, बहुत ठंड है सूरज अत गर्म है। दोहां दे गुण बिल्कुल वख वख ने पर हजूर गहराई विच गए कह लगे मैं की देखना दोनों ही बदकिस्मत ने। सूरज ने अपनी जिंदगी विच केवल गर्मी रख छड़ी है, केवल तपत है उनके कोल, केवल अग है उनके कोल, ते चंद्रमा ने अपनी जिंदगी विच केवल शांति रख छड़ी है, केवल शीतलता है उनके कोल, केवल ठंडक है उनके कोल। हजूर कह लगे मैं देखना जिस कोल दो गुण इकट्ठे ना हो वो बदकिस्मत हो। जे यकीन ना आता होवे तो सूरज ते चंद्रमा की कहानी पढ़ लो पूछ लो देख लो। शांति सी शीतलता सी चंद्रमा को, गर्मी कोई नहीं सी। लोगों ने सदियां पहले तो चंद्रमा नु पूजिया, चंद्रमा नू देवता कहा गया, उन्हों नमस्कारा हुई है। पर मनुख ने आख्या इस चंद्रमा नू देखा ते से कही हौली हौली नेड़े होया नेड़े होया। चंद्रमा दी ठंडक ने उनके आने वाले रस्ते नू तोड़िया नहीं, नतीजा यह होया सदियों तू पूजे जाने वाला चंद्रमा अज हर कोई उठता है अपने झंडे जा गड्ढदा है उनके। कदी रशिया उठदा अपने झंडे जा गड्ढदा, कदी अमेरिका उठदा अपने झंडे जा गड्ढदा। हर किसी ने उसनू लताड़ना शुरू कर दिता, हर किसी ने उसनू अपना गुलाम बनाना शुरू कर दिता। कैसी हालत हुई इस चंद्रमा की जिन्हों सदियों तो लोग देवता आखदे सन अज आखन लग पाए भी मिट्टी की एक ढेरी। केड़ी अजीब गल ओ चंद्रमा ए तेरी हालत क्यों हुई, तू केवल ठंडा से केवल शीतल से आख का किसी कोई सूरज वाल जाए ਜਿਹੜੇ ਰੋਜ਼ ਆਏ ਦਿਨ ਚੰਦਰਮਾ ਤੇ ਜਾ ਚੁੱਕਦੇ ਨੇ, ਆਪਣੇ ਝੰਡੇ ਜਾ ਕੱਢਦੇ ਨੇ, ਹਰ ਆਏ ਦਿਨ ਚੰਦਰਮਾ ਨੂੰ ਆਪਣਾ ਗੁਲਾਮ ਕਰਨਾ ਚਾਹੁੰਦੇ ਨੇ, ਮਾਲਕ ਬਣਨਾ ਚਾਹੁੰਦੇ ਨੇ ਚੰਦਰਮਾ ਦੀ ਧਰਤੀ ਦਾ, ਇਹਨਾਂ ਲੋਕਾਂ ਨੂੰ ਆਖੋ ਜ਼ਰਾ ਸੂਰਜ ਵੱਲ ਵਧਣ। ਸੂਰਜ ਵੱਲ ਕਿਉਂ ਨਹੀਂ ਜਾਂਦੇ? ਕਿਉਂਕਿ ਉਹ ਅੱਤ ਗਰਮ ਹੈ, ਉਧਰ ਮੂੰਹ ਕਰਨਗੇ, ਜਲਾ ਕੇ ਰੱਖ ਦੇਗਾ, ਭਸਮ ਕਰ ਦੇਗਾ, ਉਧਰ ਨਹੀਂ ਵਧਦੇ। ਤੇ ਮੈਂ ਇਸ ਲਈ ਕਰਨਾ ਚਾਹੁੰਦਾ, ਹਜ਼ੂਰ ਨੇ ਆਖਿਆ ਬਹੁਤੀ ਸ਼ਾਂਤੀ ਵੀ ਠੀਕ ਨਹੀਂ ਹੁੰਦੀ, ਬਹੁਤੀ ਸ਼ੀਤਲਤਾ ਵੀ ਚੰਦਰਮਾ ਵਾਲੀ ਹਾਲਤ ਪੈਦਾ ਕਰ ਦਿੰਦੀ। ਉਸਦੀ ਪੂਜਾ ਖਤਮ ਹੋ ਗਈ, ਅੱਜ ਹਰ ਕੋਈ ਉਸਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਦਾ, ਸੂਰਜ ਵੱਲ ਕੋਈ ਨਹੀਂ ਵਧਦਾ। ਪਰ ਇੱਕ ਖਿਆਲ ਕਰੀ, ਸੂਰਜ ਵਾਲੀ ਨਿਰੀ ਗਰਮੀ, ਕਿਉਂਕਿ ਸੂਰਜ ਕੋਲ ਅਲਹਿਦਾ ਹੈ, ਉਹਦੇ ਕੋਲ ਠੰਡਕ ਕੋਈ ਨਹੀਂ, ਉਹਦੇ ਕੋਲ ਸ਼ਾਂਤੀ ਕੋਈ ਨਹੀਂ, ਉਹਦੇ ਕੋਲ ਸ਼ੀਤਲਤਾ ਕੋਈ ਨਹੀਂ। ਇਸ ਲਈ ਚੰਦਰਮਾ ਦੀ ਧਰਤੀ ਤੇ ਤਾਂ ਕਦੀ ਆਸ ਕੀਤੀ ਜਾ ਸਕਦੀ ਹੈ ਕੋਈ ਸ਼ਹਿਰ ਵਸ ਜਾਏ, ਕੋਈ ਰੌਣਕ ਹੋ ਜਾਏ, ਕਦੀ ਕਿਸੇ ਦਾ ਟਿਕਾਣਾ ਬਣ ਜਾਏ, ਸੂਰਜ ਵੱਲ ਕੋਈ ਨਹੀਂ ਜਾਏਗਾ, ਉਹਦੇ ਨੇੜੇ ਵੀ ਕੋਈ ਨਹੀਂ ਟੁੱਕੇਗਾ, ਉਹ ਕੇਵਲ ਨਫ਼ਰਤ ਹੀ ਰਹਿ ਜਾਏਗੀ ਉਸ ਕੋਲ, ਉਹਦੇ ਨੇੜੇ ਕੋਈ ਨਹੀਂ ਟੁੱਕੇਗਾ, ਕਿਉਂਕਿ ਉਹਦੇ ਕੋਲ ਨਿਰੀ ਗਰਮੀ ਹੈ। ਇਸ ਲਈ ਨਿਰੀ ਗਰਮੀ ਵਾਲਾ ਮਨੁੱਖ ਜਿਹੜਾ ਹੈ ਉਹ ਨਿਰਾ ਨਫ਼ਰਤ ਦਾ ਪਾਤਰ ਹੀ ਰਹਿ ਜਾਂਦਾ, ਉਹਦੇ ਕੋਲ ਕੋਈ ਨਹੀਂ ਬਹਿੰਦਾ, ਉਹਦੇ ਨੇੜੇ ਕੋਈ ਨਹੀਂ ਟੁੱਕਦਾ, ਉਹਦੇ ਵਿਹੜੇ ਦੀ ਰੌਣਕ ਖਤਮ ਹੋ ਜਾਂਦੀ। ਤੇ ਨਿਰੀ ਸ਼ੀਤਲਤਾ ਵਾਲਾ ਮਨੁੱਖ ਜਿਹੜਾ ਉਹ ਗੁਲਾਮ ਹੋ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ, ਹੇ ਸਿੱਖਾ, ਮੈਂ ਤੈਨੂੰ ਸੰਤ ਸਿਪਾਹੀ ਬਣਾਉਣਾ ਚਾਹੁੰਦਾ, ਤੇਰੇ ਕੋਲ ਸੂਰਜ ਵਾਲੀ ਗਰਮੀ ਵੀ ਹੋਵੇ, ਤਾਂ ਕਿ ਤੈਨੂੰ ਕੋਈ ਗੁਲਾਮ ਨਾ ਕਰ ਸਕੇ, ਤੈਨੂੰ ਕੋਈ ਨਤਾੜ ਨਾ ਸਕੇ, ਤੇ ਤੇਰੇ ਕੋਲ ਚੰਦਰਮਾ ਵਾਲੀ ਸ਼ੀਤਲਤਾ ਵੀ ਹੋਵੇ, ਤੇਰੇ ਕੋਲ ਕੋਈ ਨਫ਼ਰਤ ਵੀ ਨਾ ਕਰੇ, ਕੇਵਲ ਗਰਮੀ ਨਾ ਹੋਵੇ। ਸੂਰਜ ਦੀ ਗਰਮੀ ਵੱਖਰੀ ਹੈ, ਚੰਦਰਮਾ ਦੀ ਸ਼ੀਤਲਤਾ ਵੱਖਰੀ ਹੈ, ਇਸ ਲਈ ਉਹਨਾਂ ਦੋਹਾਂ ਦੀ ਜ਼ਿੰਦਗੀ ਦਾ ਆਪਸ ਵਿੱਚ ਫਰਕ ਪੈ ਗਿਆ, ਇਕੱਠੇ ਕਦੇ ਨਹੀਂ ਹੋ ਸਕਦੇ। ਪਰ ਸਿੱਖ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੰਦਰਮਾ ਦੀ ਸ਼ੀਤਲਤਾ ਵੀ ਟਿਕਾ ਦਿੱਤੀ ਹੈ, ਸੂਰਜ ਦੀ ਗਰਮੀ ਵੀ ਟਿਕਾ ਦਿੱਤੀ ਹੈ। ਆਵੇ ਕੋਈ ਨੇੜੇ, ਜੇ ਕੋਈ ਚੰਦਰਮਾ ਦੀ ਸ਼ੀਤਲਤਾ ਮਾਣਨਾ ਚਾਹੁੰਦਾ ਆ ਕੇ ਮਾਣ ਲੈ, ਜੇ ਕੋਈ ਸੂਰਜ ਵਾਲੀ ਗਰਮੀ ਮਾਣਨਾ ਚਾਹੁੰਦਾ ਆ ਕੇ ਮਾਣ ਲੈ। ਪਰ ਇੱਕ ਖਿਆਲ ਕਰੇ, ਸੂਰਜ ਦੀ ਗਰਮੀ ਕਿਸੇ ਨੇ ਮਾਣਨੀ ਹੋਵੇ ਤਾਂ ਦੂਰ ਖਲੋ ਕੇ ਮਾਣੀ ਜਾ ਸਕਦੀ। ਸੂਰਜ ਦੂਰ ਖਲੋ ਕੇ ਮਾਣਨ ਵਾਲੇ ਨੂੰ ਨਿੱਘ ਦਿੰਦਾ, ਕੋਈ ਸੂਰਜ ਦੀਆਂ ਜ਼ੁਲਫਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਾ ਕਰੇ। ਸੂਰਜ ਵਾਲੀ ਗਰਮੀ ਹੈ ਸਿੱਖ ਵਿੱਚ, ਨਿੱਘ ਮਾਣ ਸਕਣਾ, ਪਰ ਇਹਦੀ ਇੱਜ਼ਤ ਨੂੰ ਹੱਥ ਨਾ ਪਾਈ, ਇਹਦੇ ਮਾਣ ਨੂੰ, ਇਹਦੇ ਸਵੈਮਾਨ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਾ ਕਰੀ। ਇਹਦੇ ਵਿੱਚ ਗਰਮੀ ਵੀ ਇੰਨੀ ਹੈ, ਜਲਾ ਕੇ ਰੱਖ ਦੇ, ਹਾਂ ਇਹਦੇ ਕੋਲ ਠੰਡਕ ਵੀ ਇੰਨੀ ਹੈ, ਇਹਦੇ ਕੋਲ ਚੰਦਰਮਾ ਦੀ ਠੰਡਕ ਹੈ। ਇਸੇ ਲਈ ਇਹਦੇ ਕੋਲ ਦੋਨੋਂ ਚੀਜ਼ਾਂ ਨੇ। ਹਜ਼ੂਰ ਨੇ ਆਖਿਆ, ਜੇ ਤੂੰ ਜੀਵਨ ਧਨਤਾ ਯੋਗ ਬਣਾਉਣਾ ਚਾਹੁੰਦਾ ਤਾਂ ਤੇਰੀ ਜ਼ਬਾਨ ਤੇ ਸਿਮਰਨ ਵੀ ਹੋਵੇ, ਤੂੰ ਸੰਤ ਹੋਵੇ, ਤੇ ਤੇਰੇ ਚਿੱਤ ਵਿੱਚ ਯੁੱਧ ਦੀ ਲਾਲਸਾ ਵੀ ਹੋਵੇ। ਜਿਹੜਾ ਸੰਤ ਸਿਪਾਹੀ ਨਹੀਂ ਹੁੰਦਾ, ਮੈਂ ਤੇ ਪਿਛਲੇ ਦਿਨਾਂ ਵਿੱਚ ਇੱਕ ਅਰਜ਼ ਕੀਤੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤੁਕ ਹੈ, ਸਭ ਨੂੰ ਸਵਾਲ ਕਰਦੇ ਨੇ ਤੇ ਆਖਦੇ ਨੇ ਵੀ ਕਿਸ ਸੰਤ ਦੇ ਹਿਰਦੇ ਵਿੱਚ ਰੱਬ ਰਹਿੰਦਾ, ਮੈਨੂੰ ਨਿਸ਼ਾਨੀ ਦੱਸੋ। ਤੇ ਸਤਿਗੁਰੂ ਨੇ ਬਾਣੀ ਵਿੱਚ ਜਵਾਬ ਦਿੱਤਾ, ਕਹਿਣ ਲੱਗੇ, ਰਤਨ ਕਮਲ ਕੋਠੜੀ, ਰਤਨ ਕਮਲ ਕੋਠੜੀ, ਚਮਕਾਰ ਬੀਜਲ ਤਹੀ। ਕਹਿਣ ਲੱਗੇ, ਰੱਬ ਹਿਰਦੇ ਦੀ ਕੋਠੜੀ ਵਿੱਚ ਰਹਿੰਦਾ। ਕਹਿਣ ਲੱਗੇ, ਉਸ ਹਿਰਦੇ ਦੀ ਨਿਸ਼ਾਨੀ ਕੀ? ਜਵਾਬ ਮਿਲਿਆ, ਉਸ ਹਿਰਦੇ ਦੀ ਨਿਸ਼ਾਨੀ ਹੈ, ਉੱਥੇ ਬਿਜਲੀ ਵਰਗੀ ਚਮਕ ਹੈ। ਚਮਕ ਕਹਿੰਦੇ ਨੇ ਰੋਸ਼ਨੀ, ਕਹਿੰਦੇ ਨੇ ਗਿਆਨ ਨੂੰ, ਤੇ ਗਿਆਨ ਹੁੰਦਾ ਸੰਤ ਕੋਲ। ਕਹਿਣ ਲੱਗੇ, ਉਸ ਹਿਰਦੇ ਵਿੱਚ, ਉਸ ਸੰਤ ਦੇ ਹਿਰਦੇ ਵਿੱਚ ਬਿਜਲੀ ਵਰਗੀ ਰੋਸ਼ਨੀ ਹੈ। ਤੇ ਮੈਂ ਸੋਚੀ ਪੈ ਗਿਆ ਕਿ ਰੋਸ਼ਨੀ ਬਿਜਲੀ ਦੀ ਕੋਈ ਮਹਾਨ ਹੈ? ਇਸ ਨੂੰ ਸੂਰਜ ਦੀ ਰੋਸ਼ਨੀ ਜ਼ਿਆਦਾ, ਹਜ਼ਾਰਾਂ ਲੋਕ, ਲੱਖਾਂ ਲੋਕ, ਅਰਬਾਂ ਲੋਕ ਸੂਰਜ ਦੀ ਰੋਸ਼ਨੀ ਤੋਂ ਰਾਹ ਵੇਖਦੇ ਨੇ, ਵਿਹਾਰ ਚੱਲਦੇ ਨੇ, ਜੇ ਸੂਰਜ ਨਾ ਚੜੇ ਸੰਸਾਰ ਦਾ ਗੁਜ਼ਾਰਾ ਨਾ ਹੋਵੇ, ਤੇ ਸਾਰਾ ਦਿਨ ਰੋਸ਼ਨੀ ਦਿੰਦਾ, ਦੀਵਾ ਜਿੰਨੀ ਦੇਰ ਜਗਾਈ ਰੱਖੋ ਰੋਸ਼ਨੀ ਦਿੰਦਾ। ਪਰ ਬਿਜਲੀ ਦੀ ਚਮਕ ਜਿਹੜੀ ਹੈ, ਇਹਦੀ ਰੋਸ਼ਨੀ ਤਾਂ ਲੰਬੀ ਹੁੰਦੀ ਨਹੀਂ, ਚਮਕਦੀ ਜ਼ਰੂਰ ਹੈ, ਰੋਸ਼ਨੀ ਜ਼ਰੂਰ ਹੁੰਦੀ, ਪਰ ਕਿਸੇ ਦਾ ਕੁਝ ਸਵਾਰ ਨਹੀਂ ਸਕਦੀ। ਜਦੋਂ ਤੱਕ ਮਨੁੱਖ ਨੂੰ ਪਤਾ ਲੱਗਦਾ ਹੈ ਨਾ ਵੀ ਇੱਥੇ ਰੋਸ਼ਨੀ ਹੈ, ਬਿਜਲੀ ਚਮਕੀ, ਉਦੋਂ ਤੱਕ ਬਿਜਲੀ ਬੁੱਝ ਚੁੱਕੀ ਹੁੰਦੀ। ਇੰਨੀ ਛੋਟੀ ਲਾਈਫ ਹੈ ਉਸ ਆਕਾਸ਼ ਦੀ ਬਿਜਲੀ ਦੀ, पर गुरु ने इथे हृदय अंदर चमकार बीजल कही क्यों आखे है वो रोशनी सतगुरु नु प्रवान क्यों हुई। तवज्जो दियो जे, सतगुरु ने जवाब दिता, कहन लगे सूरज दी रोशनी नालों दीवे दी रोशनी नालों मैनू आकाश ते चमकन वाली बिजली दी रोशनी बड़ी प्यारी लगी, बड़ी चंगी लगी, भावे कुछ पलां लई चमके, भावे उसकी लाइफ छोटी होवे, भावे जिंदगी छोटी होवे, पर वो रोशनी मैनू इसलिए प्यारी लगी है क्योंकि सूरज सारा दिन चढ़ता है केवल रोशनी दिंदा है, केवल रोशनी दिंदा है, सूरज गजदा नहीं, उनके विच गर्ज कोई नहीं, दीवा जलाओ दे केवल रोशनी देगा, दीवा गरजेगा नहीं, पर बिजली दी चमक मैनू इसलिए चंगी लगी है उनकी हर चमक दे ओले कोई गर्ज होंगी, जदों भी बिजली चमकेगी नाल ही गरजेगी, उनके को चमक ते गर्ज दोनों चीजा ने, ते कह लगे चमक एक ज्ञान है, शांत रस है, सिमरन है, तकती है, ते गर्ज एक शक्ति है, गर्ज का अर्थ ही शक्ति का प्रतीक है। आ लोग शेर नू गर्जदा आखते हैं क्योंकि उनके को शक्ति है, शेर शक्ति का चिन्ह है, गिद्दड़ अजे किसी ने आख्या फलानी थां ते गिद्दड़ गर्ज रही है, गिद्दड़ बोलता तो लोग आखते हैं गिद्दड़ हूं आखदा, शेर बोलता तो लोग आखते हैं शेर गजदा, क्योंकि गिद्दड़ जिहड़ा बुजदली का चिन्ह है उनके नाल गर्ज जोड़ी ही नहीं सकता, शेर क्योंकि शक्ति का चिन्ह है उनके नाल लफज गर्ज ही जुड़ता है। ते गुरु दशम पातशाह जी के संबंध में जां निरंकार के संबंध में श्री गुरु ग्रंथ साहिब अंदर भी जदों मुखातब किया गया एक गल आखी गई, गुर शब्दी गोबिंद गजिया, क्योंकि गर्ज शक्ति का चिन्ह है। कहने लगे मैनू ऐसे लई आकाश से चमकन वाली बिजली की रोशनी ज्यादा प्यारी लगी है क्योंकि वह जिन्नी वार चमकती है उन्नी वार गरजती है, उनकी चमक ते उनकी गरज इकट्ठी होण करके मैनू इउं दिसदा है जिवें असल विच संत ते सिपाही है, भगती ते शक्ति है, ते मैं अपने सिख नूं भगती ते शक्ति दोनों चीजां देना चाहना, इसलिए यह गल समझाना। धन जियो धन जियो तिनको जग में, I'm